नमस्तं अगाहे नमस्तं अबाहे नमस्तं त्रिवर्गे नमस्तं असर्गे नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परभोगे नमस्तं सोजोगे नमस्तं अरंगे नमस्तं अपंगे नमस्तं अगम्ये नमस्त सत रम्ये नमस्तं जलाशरे नमस्तं निराशरे नमस्तं जलाशरे नमस्तं निराशरे। वाहिगुरु जी का खालसा वाहिगुरु जी की फतेह। गरीब नवाज सतगुरु दसां पातशाहियां दी जोत सर्व कला समर्थ श्री गुरु ग्रंथ साहिब सच्चे पातशाह जी दे पावन पवित्र दरबार विच पहुंच के आप जी अपने मनुखी तन नूं सफल कर रहे हो। कलगीधर पातशाह गुरु गोबिंद सिंह महाराज जी दी बाणी जाप साहिब दे आप जी ने तीन छंद सरवण कीते ने, 14, 15 और 16 नंबर। सतगुरु अकाल पुरख वाहगुरु दे गुणा उदे स्वरूप नूं देख के उस दे दीदार अपनी अख नाल सामने करके ए बचन उदी तस्वीर उदी मूरत जो कुछ उन्होंने देखिया है जो कुछ उन्होंने माणिया है समझिया है और जानिया है इन्हां सारियां चीजां दा जो एक अनुभव एक तजर्बा नालों नाल उन्हां नूं होया है। ये बाणी इस तरह की है कि जेड़ी तजर्बे करन तो बाद नहीं लिखी गई नालों नाल उन्होंने वेख्या नालों नाल उन्होंने बोलिया है। एक पासे वेखदे ने एक पासे ओ उस तस्वीर नूं बयान करी जांदे ने। इन्हां तीन छंदां विच विशेष तौर ते जो अज आपां सांझ पाउणी है हजूर कहिंदे ने तैनू नमस्कार है तू परभोगे है और सुजोगे है। ये दो लफज बड़े कीमती ने दो चीजां दे उत्ते सतगुरु ने यह कठे लफज कहे तू भोग भी करना है तू योगी भी है। नमस्तं परभोगे परभोगे का मतलब है इन्हां भोगां तों परे रहना जेड़े संसार दे ਇਹਨਾਂ ਤੋਂ ਉੱਚਾ ਰਹਿੰਦਾ ਹੈ, ਵਿੱਚ ਵੀ ਹੈ, ਭੋਗੀਆਂ ਨੂੰ ਸ਼ਕਤੀ ਵੀ ਤੂੰ ਹੀ ਦਿੰਦਾ। ਜਿਹੜੇ ਸੰਸਾਰ ਦੇ ਭੋਗ ਕਰ ਰਹੇ ਨੇ ਉਹਨਾਂ ਨੂੰ ਤਾਕਤ ਤੇਰੀ ਮਿਲਦੀ ਹੈ, ਜੇ ਉਹ ਵਿੱਚੋਂ ਤਾਕਤ ਤੂੰ ਕੱਢ ਲੈ ਕੋਈ ਭੋਗ ਨਹੀਂ ਕਰ ਸਕੇਗਾ। ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਇਹਨਾਂ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਬੈਠ ਕੇ ਵੇਖ ਰਿਹਾ ਕਿ ਜੀਵ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਭੋਗਦੇ ਨੇ, ਪਰ ਆਪ ਤੂੰ ਅਲੇਪ ਰਹਿੰਦਾ ਹੈ, ਤੂੰ ਉਹਨਾਂ ਦੇ ਵਿੱਚ ਫਸਦਾ ਨਹੀਂ। ਭੋਗੀ ਵੀ ਹੈ ਤੇ ਜੋਗੀ ਵੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ। ਸੁਰਗ ਮੱਛ ਅਯਾਲ ਜੀਓ, ਇਹ ਇੱਕ ਬੜੀ ਔਖੀ ਗੱਲ ਹੈ। ਜੇ ਬੰਦਾ ਭੋਗੀ ਬਣਦਾ ਹੈ ਤੇ ਰੱਬ ਨਾਲ ਤਾਰ ਟੁੱਟ ਜਾਂਦੀ ਹੈ, ਜੋਗੀ ਨਹੀਂ ਰਹਿੰਦਾ। ਜਿਹੜੇ ਜੋਗੀ ਬਣਦੇ ਨੇ ਉਹ ਸੰਸਾਰ ਤੋਂ ਹੱਥ ਧੋ ਬੈਂਦੇ ਨੇ। ਦੋਵਾਂ ਨੂੰ ਇਕੱਠਾ ਕਰਨ ਵਾਲਾ ਇੱਕ ਐਸੀ ਸ਼ਖਸੀਅਤ, ਸਤਿਗੁਰੂ ਕਹਿੰਦੇ ਤੂੰ ਇੱਕੋ ਵਕਤ ਦੋਵੇਂ ਚੀਜ਼ਾਂ ਨੂੰ ਇਕੱਠਾ ਰੱਖਣਾ। ਔਰ ਇਹ ਪਾਵਨ ਪਵਿੱਤਰ ਸਿਧਾਂਤ ਸਤਿਗੁਰੂ ਨੇ ਸਾਨੂੰ ਦਿੱਤਾ ਹੈ, ਤੂੰ ਸੰਸਾਰ ਦੇ ਰਸਾਂ ਨੂੰ ਲੈਂਦਾ ਹੋਇਆ ਉਹਦੀ ਮੈਲ ਤੋਂ ਬਚਿਆ ਰਹਿਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਦਾ ਇਹ ਗੁਣ ਆਪਣੀ ਬਾਣੀ ਵਿੱਚ ਕਿਹਾ ਹੈ। ਨਹੀਂ ਤੇ ਇੱਕ ਬੰਦਾ ਕੰਮ ਕਰੇਗਾ ਮਿੱਟੀ ਦਾ, ਮਿੱਟੀ ਤਾਂ ਉਹਨੂੰ ਲੱਗੇਗੀ ਜ਼ਰੂਰ। ਕੋਈ ਵਿਅਕਤੀ ਕੱਪੜੇ ਰੰਗਣ ਦਾ ਕੰਮ ਕਰਦਾ ਹੈ ਤਾਂ ਰੰਗਣ ਲੱਗਿਆ ਉਹਨਾਂ ਦੀਆਂ ਛਿੱਟਾਂ ਉਹਦੇ ਉੱਤੇ ਕੱਪੜਿਆਂ ਤੇ ਜ਼ਰੂਰ ਪੈਣਗੀਆਂ, ਪਤਾ ਲੱਗ ਜਾਏਗਾ ਕੱਪੜੇ ਰੰਗਣ ਵਾਲਾ। ਕੋਈ ਮਨੁੱਖ ਦੀਵਾਰਾਂ ਨੂੰ ਕਲੀ ਕਰਦਾ, ਰੰਗ ਰੋਗਣ ਕਰਦਾ ਤਾਂ ਉਹਦੀਆਂ ਛਿੱਟਾਂ ਉਹਦੇ ਕੱਪੜਿਆਂ ਤੇ ਪਈਆਂ ਹੋਈਆਂ ਉਹ ਦੱਸ ਦਿੰਦੀਆਂ ਵੀ ਇਹ ਕਲੀ ਕਰਨ ਵਾਲਾ, ਇਹ ਰੰਗ ਕਰਨ ਵਾਲਾ ਹੈ। ਉਹ ਉਸ ਚੀਜ਼ ਨਾਲ ਸੰਬੰਧਿਤ ਹੋ ਜਾਂਦਾ, ਉਹਦੇ ਉੱਤੇ ਮੋਹਰ ਲੱਗ ਜਾਂਦੀ ਵੀ ਇਹ ਕੰਮ ਕਰਦਾ। ਕੋਈ ਮਨੁੱਖ ਮਸ਼ੀਨਰੀ ਦਾ ਕੰਮ ਕਰਦਾ, ਪੁਰਜੇ ਖੋਲਦਾ, ਬੰਨਦਾ, ਰਿਪੇਅਰਿੰਗ ਕਰਦਾ, ਉਹਦੇ ਹੱਥਾਂ ਦੀਆਂ ਲਕੀਰਾਂ ਵਿੱਚ ਪਿਆ ਹੋਇਆ ਕਾਲਾ ਤੇਲ ਇੱਕ ਖਬਰ ਦਿੰਦਾ ਹੈ ਵੀ ਇਸ ਕਰਮ ਦੇ ਨਾਲ ਜੁੜਿਆ ਹੋਇਆ। ਉਹਦਾ ਬੈਕ ਪ੍ਰੈਸ਼ਰ ਉਹਦੇ ਉੱਤੇ ਪੈ ਜਾਂਦਾ, ਧੱਬਾ ਲੱਗ ਜਾਂਦਾ, ਉਹਦੇ ਤੋਂ ਪ੍ਰਭਾਵਿਤ ਰਹਿੰਦਾ। ਕੋਈ ਆਦਮੀ ਲੱਕੜ ਦਾ ਕੰਮ ਕਰਦਾ ਹੋਵੇ, ਉਹਦੇ ਹੱਥਾਂ ਦੀਆਂ ਪਈਆਂ ਹੋਈਆਂ ਝਰੇਟਾਂ ਦੱਸਦੀਆਂ ਨੇ। ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਹੈ, ਉਸ ਕੰਮ ਨਾਲ ਉਹ ਲਿਪਤ ਹੋ ਜਾਂਦਾ ਹੈ, ਉਹਦੇ ਉੱਤੇ ਉਹਦੀ ਮੋਹਰ ਲੱਗ ਜਾਂਦੀ ਹੈ, ਉਹਦੇ ਨਾਲ ਉਹ ਜੁੜ ਜਾਂਦਾ ਹੈ। ਪਰ ਇੱਕੋ ਇੱਕ ਹਸਤੀ ਹੈ। ਸਤਿਗੁਰੂ ਕਹਿੰਦੇ ਤੂੰ ਸਾਰੇ ਕੰਮ ਕਰਨਾ ਵੀ ਹੈ, ਸਾਰੇ ਭੋਗ ਕਰਨਾ ਵੀ ਹੈ, ਪਰ ਕਿਸੇ ਭੋਗ ਦਾ ਧੱਬਾ ਤੇਰੇ ਤੇ ਨਹੀਂ ਲੱਗਦਾ। ਨਿਹ ਕਲੰਕੀ ਸਰੂਪੇ, ਅੱਗੇ ਆਵੇਗਾ ਸ਼ਬਦ, ਕਲੰਕ ਨਹੀਂ ਲੱਗਦਾ। ਕੋਈ ਉਹਦੇ ਉੱਤੇ ਆਰੋਪਿਤ ਨਹੀਂ ਕਰ ਸਕਦਾ ਵੀ ਰੱਬ ਨੇ ਇਹ ਕੰਮ ਕੀਤਾ ਹੈ, ਸ਼ਕਤੀ ਤੇ ਦੇ ਰਿਹਾ ਹੈ। ਇਹ ਦਸ਼ਾ ਹੀ ਬ੍ਰਹਮ ਗਿਆਨੀ ਦੀ ਗੁਰੂ ਸਾਹਿਬ ਨੇ ਕਹੀ, ਕਿਉਂਕਿ ਮੈਂ ਬੇਨਤੀ ਕੀਤੀ ਸੀ ਜਿਹੜੇ ਜਾਪ ਸਾਹਿਬ ਵਿੱਚ ਰੱਬ ਦੇ ਨਾਮ ਨੇ, ਇਹ ਇੱਕ ਪਾਸੇ ਰੱਬ ਦਾ ਸੁਭਾਅ ਹੈ ਤੇ ਜੇ ਇਹਨੂੰ ਵੇਖਣਾ ਹੋਵੇ ਵੀ ਇਹ ਕਿਤੇ ਵਾਪਰ ਰਿਹਾ ਕਿ ਨਹੀਂ, ਤੇ ਫਿਰ ਤੁਹਾਨੂੰ ਉਸ ਬੰਦੇ ਨੂੰ ਲੱਭਣਾ ਪਏਗਾ, ਸਰੀਰਧਾਰੀ ਨੂੰ, ਜਿਹਦੇ ਅੰਦਰ ਗੁਰੂ ਦੀ ਬਖਸ਼ਿਸ਼ ਟਿਕ ਗਈ ਹੈ। ਉਹ ਇਸ ਤਰ੍ਹਾਂ ਦਾ ਹੋਵੇਗਾ ਜੋ ਕੁਝ ਜਾਪ ਸਾਹਿਬ ਵਿੱਚ ਲਿਖਿਆ ਹੋਇਆ, ਖਾਏਗਾ, ਖਾਣਾ ਇੱਕ ਭੋਗ ਹੈ, ਭੋਜਨ ਖਾਏਗਾ ਪਰ ਭੋਜਨ ਦਾ ਰਸ ਵੀ ਲਏਗਾ ਪਰ ਉਹਦੇ ਵਿੱਚ ਬੱਝੇਗਾ ਨਹੀਂ, ਉਹਦਾ ਗੁਲਾਮ ਨਹੀਂ ਬਣੇਗਾ। ਵੀ ਇੰਨਾ ਸਵਾਦ ਹੈ ਤੇ ਇਹਦਾ ਗੁਲਾਮ ਹੀ ਬਣ ਗਿਆ, ਪਰਤ ਪਰਤ ਕੇ ਉਹਦਾ ਚਿੰਤਨ ਨਹੀਂ ਕਰੇਗਾ, ਖਾਧਾ ਤੇ ਗਿਆ, ਖਤਮ ਹੋ ਗਿਆ। ਉਹ ਨਾਲੋ ਨਾਲ ਆਪਣੇ ਉੱਤੋਂ ਮੈਲ ਨੂੰ ਲਾਹੀ ਜਾਂਦਾ ਹੈ, ਕਿਸੇ ਕਰਮ ਦੀ ਉਹਦੇ ਉੱਤੇ ਮੈਲ ਨਹੀਂ ਪੈਂਦੀ। ਤੇ ਜਿੱਦਣ ਬੰਦਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਦੁੱਖ ਸਿਰਫ ਉਹਦਾ ਹਟਦਾ, ਦੂਜੇ ਕਿਸੇ ਦਾ ਨਹੀਂ। ਜਿਹੜਾ ਮਨੁੱਖ ਕਰਮਾਂ ਨਾਲ ਬੱਝ ਗਿਆ, ਦੁੱਖ ਹਟਣ ਦਾ ਸਵਾਲ ਹੀ ਨਹੀਂ, ਦੁਨੀਆਂ ਦੀ ਕੋਈ ਔਸ਼ਧੀ ਨਹੀਂ, ਦੁਨੀਆਂ ਦੀ ਕੋਈ ਦਵਾਈ ਨਹੀਂ ਕਿ ਅਸੀਂ ਕੰਮ ਕਰੀਏ ਤੇ ਕੰਮ ਨਾਲ ਚੰਬੜ ਜਾਈਏ ਤੇ ਦੁੱਖ ਹਟ ਜਾਏ, ਨਹੀਂ ਹਟ ਸਕਦਾ। ਦੁੱਖ ਉਦਣ ਹੀ ਹਟਣਾ ਹੈ ਜਿੱਦਣ ਕੰਮ ਵੀ ਕੀਤਾ ਤੇ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੂ ਕਾ ਨਿਰਮਲ ਧਰਮ। ਬੀਜ ਬੀਜੇ ਉਹ ਕਿਵੇਂ ਦਾ ਕਿਸਾਨ ਹੋਵੇਗਾ ਕਿ ਖੇਤ ਵਾਹ ਰਿਹਾ, ਬੀਜ ਦੇ ਰਿਹਾ, ਬੀਜ ਬੀਜ ਰਿਹਾ, ਪਰ ਉਹਨੂੰ ਕੋਈ ਪਰਵਾਹ ਨਹੀਂ ਇਹਨੇ ਕਿੰਨੇ ਚਿਰ ਵਿੱਚ ਉੱਗਣਾ ਹੈ, ਕਿੰਨੇ ਸਮੇਂ ਬਾਅਦ ਇਹਨੂੰ ਦਾਣੇ ਲੱਗਣੇ, ਕਿੰਨੇ ਹਜ਼ਾਰ ਦੀ ਨਿਕਲੇਗੀ, ਇਹ ਕਦੀ ਖਿਆਲ ਹੀ ਨਹੀਂ ਆਇਆ। ਤਾਂ ਸਤਿਗੁਰੂ ਨੇ ਅੱਗੇ ਜਾ ਕੇ ਬਚਨ ਕਹੇ, ਨਵੋ ਬੀਜ ਬੀਜੇ ਅਖਿਜੇ ਅਭਿਜੇ, ਭਿਜਦਾ ਨਹੀਂ ਉਹ ਕਿਸੇ ਚੀਜ਼ ਵਿੱਚ। ਉਹ ਬੀਜ ਬੀਜਦਾ ਹੈ ਕਾਹੂ ਫਲ ਕੀ ਇੱਛਾ ਨਹੀਂ ਬੰਛ ਹੈ। ਇੱਕ ਬੂਟਾ ਲਾਉਣਾ, ਅੰਬ ਦਾ ਬੂਟਾ ਲਾਉਣਾ, ਪਰ ਇਹ ਨਹੀਂ ਇੱਛਾ ਵੀ ਜ਼ਰੂਰ ਇਹਨੂੰ ਅੰਬ ਲੱਗੇ ਮੈਂ ਖਾਵਾਂਗਾ, ਨਹੀਂ, ਸਿਰਫ ਕੰਮ ਕਰਦਾ। ਇਸ ਨੂੰ ਕਹਿੰਦੇ ਨੇ ਭਾਈ ਘਨੱਈਏ ਦੀ ਬਿਰਤੀ। ਭਾਈ ਘਨੱਈਏ ਵਿੱਚ ਕੀ ਵਾਪਰਿਆ ਸੀ? ਭਾਈ ਘਨੱਈਏ ਵਿੱਚ ਇਹ ਗੱਲ ਵਾਪਰ ਗਈ ਕਿ ਉਹ ਜਿਹੜਾ ਕੰਮ ਕਰਦਾ ਸੀ ਉਹਦੇ ਵਿੱਚ ਉਹਦਾ ਸਵੈ ਅਰਥ ਨਹੀਂ ਸੀ, ਜਿਹਨੂੰ ਆਂਦੇ ਨੇ ਸਵਾਰਥੀ। ਅਸੀਂ ਜਿੰਨੇ ਕੰਮ ਕਰਨੇ ਉਹਦੇ ਵਿੱਚ ਸਾਡਾ ਆਪਣਾ ਸਵਾਰਥ ਜੁੜਿਆ ਹੁੰਦਾ, ਉਹਦੇ ਵਾਸਤੇ ਕਰਨੇ ਆ, ਉਹ ਸਾਰੇ ਕੰਮ ਦੁੱਖ ਰੂਪ ਨੇ। ਜਿਹੜੇ ਕੰਮ ਬੰਦਾ ਸਿਰਫ ਆਪਣੇ ਆਪ ਵਾਸਤੇ ਕਰਦਾ ਹੈ, ਜਦੋਂ ਮਨੁੱਖ ਬਿਨਾਂ ਕਿਸੇ ਰਿਜ਼ਲਟ ਤੋਂ, ਬਿਨਾਂ ਫਲ ਤੋਂ ਬੀਜ ਬੀਜੀ ਜਾਏ, ਕਰੀ ਜਾਏ ਕੰਮ, ਫਲ ਕੁਝ ਨਾ ਚਾਹਵੇ, ਵਾਸ਼ਨਾ ਤੋਂ ਰਹਿਤ ਬੀਜੇ, ਤੇ ਉਹ ਕੌਣ ਹੋਏਗਾ? ਪਾਰਉਪਕਾਰੀ ਹੋਵੇਗਾ। ਜਿੰਨੇ ਕੰਮ ਸਵਾਰਥ ਵਿੱਚ ਨੇ, ਜਿੰਨੇ ਕੰਮ ਅਸੀਂ ਆਪਣੇ ਆਪ ਵਾਸਤੇ ਕਰਾਂਗੇ, ਉਹ ਕੰਮ ਦੁੱਖ ਬਣ ਜਾਣਗੇ। ਜਿਹੜੇ ਕੰਮ ਖੁੱਲੇ ਹੋਣਗੇ, ਪਤਾ ਨੀ ਕਿਹਦੇ ਕੰਮ ਆਏਗਾ ਇਹ ਸਭ ਕੁਝ ਮੈਂ ਕਰੀ ਜਾ ਰਿਹਾ, ਪਤਾ ਨੀ ਕਿਸ ਦੇ ਕੰਮ ਆਏਗਾ, ਤਾਂ ਉਹ ਸਿਰਫ ਸੰਤ ਹੋ ਸਕਦਾ, ਉਹ ਸਿਰਫ ਭਾਈ ਘਨੱਈਆ ਹੋ ਸਕਦਾ। ਉਹ ਆਪਣਾ ਤਨ ਵੀ, ਆਪਣਾ ਸਾਰਾ ਜੀਵਨ ਕਿਸੇ ਪ੍ਰਯੋਜਨ ਹਿੱਤ ਨਹੀਂ ਰੱਖਦਾ, ਸਭ ਕੁਝ ਵਾਰ ਦਿੰਦਾ। ਮੈਂ ਬੇਨਤੀ ਕਰ ਰਿਹਾ ਸੀ ਕਿ ਕਾਹੂ ਫਲ ਕੀ ਇੱਛਾ ਨਹੀਂ ਬੰਛ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਫਲ ਬੀਜਦੇ ਨਹੀਂ, ਬੂਟਾ ਜ਼ਰੂਰ ਬੀਜਦਾ ਹੈ, ਖਿਆਲ ਰੱਖਣਾ। ਸਿੱਖ ਨੂੰ ਇਹ ਨਹੀਂ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਈ ਵਾਰੀ ਪੜ੍ਹ ਕੇ ਅਸੀਂ ਕਹਿੰਦੇ ਹਾਂ, ਕੱਲ ਹੀ ਮੈਨੂੰ ਸਿੰਘ ਕਹਿ ਰਿਹਾ ਸੀ ਵੀ ਦੁਨੀਆਂ ਅਸਾਰ ਹੈ। ਅਸਾਰ ਦਾ ਮਤਲਬ ਕਿਸੇ ਕੰਮ ਦੀ ਨਹੀਂ, ਨਿਕੰਮੀ ਹੈ, ਫਿਰ ਕੁਝ ਵੀ ਨਹੀਂ ਕਰਨਾ ਚਾਹੀਦਾ। ਅਸਾਰ ਦਾ ਮਤਲਬ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਸੰਸਾਰ ਦਾ, ਇਹ ਕਿਤੇ ਖਤਮ ਨਹੀਂ ਹੁੰਦੀ ਗੱਲ, ਤ੍ਰਿਪਤੀ ਨਹੀਂ ਹੁੰਦੀ ਇਹਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਕਹਿੰਦੇ ਝੂਠ ਹੈ ਸਾਰਾ, ਜਗ ਰਚਨਾ ਸਭ ਝੂਠ ਹੈ, ਜਾਣ ਲੇਹੋ ਰੇ ਮੀਤ ਕਹੋ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਭੀਤ ਜਿਉਂ ਸੁਪਨਾ ਔਰ ਪੇਖਣਾ, ਐਸੇ ਜਗ ਕੋ ਜਾਣ ਕੁਝ ਵੀ ਨਹੀਂ ਹੈ, ਸਭ ਮਿਥਿਆ ਹੈ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਇਹ ਸਾਰਾ ਕੁਝ ਕੁਝ ਵੀ ਨਹੀਂ। ਇਹਦੇ ਅਰਥ ਕੀ ਕਰਾਂਗੇ ਕਿ ਸਿੱਖ ਮੂੰਹ ਤੇ ਕੱਪੜਾ ਬੰਨ ਕੇ ਲੰਮਾ ਪੈ ਜਾਏ, ਕੰਮ ਨਾ ਕਰੇ, ਰੋਟੀ ਨਾ ਖਾਵੇ, ਕਰਮ ਨਾ ਕਰੇ? ਨਹੀਂ, ਇਹਦੇ ਇਹ ਅਰਥ ਨਹੀਂ। ਇਹਦੇ ਅਰਥ ਇਹ ਹੋ ਸਕਦੇ, ਸਿੱਖ ਕਰਮ ਕਰੇ, ਕਰਮ ਦੇ ਫਲ ਦੀ ਇੱਛਾ ਨਾ ਕਰੇ, ਫਿਰ ਵੇਖਣਾ ਕਰਕੇ ਚਾਰ ਦਿਨ। ਬੰਦਾ ਤੇ ਬਾਣੀ ਵੀ ਪੜ੍ਹਦਾ ਹੈ, ਜਪਜੀ ਸਾਹਿਬ ਇੱਕ ਹੁੰਦਾ, ਇੱਛਾਵਾਂ ਵੀ ਹੁੰਦੀਆਂ ਨੇ, ਬਣੇ ਉੱਥੇ ਕੀ, ਮਨ ਕਿੱਥੇ ਟਿਕੇਗਾ, ਕਿਵੇਂ ਟਿਕੇਗਾ ਮਨ ਉਹਦੇ ਵਿੱਚ? ਇੱਛਾਵਾਂ ਹੀ ਨਹੀਂ ਟਿਕਣ ਦਿੰਦੀਆਂ। ਸਾਰੀ ਉਮਰ ਇੱਛਾ ਧਾਰਨ ਕਰ ਕਰਕੇ ਪਾਠ ਕਰਕੇ ਵੇਖ ਲਿਆ, ਭਾਵੇਂ ਸੰਸਾਰ ਦੀ ਨਾ ਹੀ ਹੋਵੇ, ਇਹ ਨਾ ਸਮਝਣਾ ਵੀ ਸੰਸਾਰ ਦੀ ਇੱਛਾ ਮੈਲੀ ਹੈ, परमार्थ दियां प्राप्तियां दी जिहड़ी इच्छा है वह कोई बहुत ही पवित्र होवेगी नहीं। इच्छा ते आखर इच्छा ही ना, कल बेनती कीती सी संगल ते संगल ही भावे लोहे का पा लो, रस्सी का पाओ, सोने का पा लो, हीरिया का संगल पाओ, संगल ते है ही संगल, उन्हें तो बंधना ही बंधना है, इच्छा ने तुहानू दुखी करना ही करना है। ता जेड़ा एक सब तो वड्डा सवाल है मन ना टिकण दा, उहदा कारण इच्छा है। बंदा चाहुंदा बहुत कुछ है और उहदी जिन्नी कु प्रालबद है जां जिन्नी उहदी लोड़ है उन्ना चाह लवे तां फिर भी कुछ समझ आउंदी। जिन्नी उहदी शरीर दी जरूरत है उन्ना चाहे उन्ना मंगे उन्नी वाशना करे तां फिर भी कुछ गल समझ विच आउंदी, पर जिहड़ी चीज दी लोड़ ही नहीं उहदी भी इच्छा है, जिहड़ी चाहीदी भी नहीं और जिन्हों बड़ी बार भोग के वेख भी लिया उहदी भी इच्छा है, जिसनू खा के भी वेख लिया, जिसनू पहन के वेख भी लिया है, हंडाया है जीवन विच। तां सतगुरु ने कहा यह इच्छा किन्नी ज्यादे है, मन नू टिकन नहीं देगी। एक इच्छा है मनुख करदा है और उहदे पिछे एक तां संसार दी इच्छा है, वह भी नहीं टिकन देगी। जे संसार लई कुछ मंगना है उहदा एक समा है गुरु घर दे विच, सिर्फ जदों अरदास हुंदी है उहदे विच सिख मंग सकदा, कोई रुकावट नहीं। पर वह दिन रात कही जा रहा है, अख है मंगे दे दे वार वार कही जा रहा है, तो वह दुरुस्त नहीं है। इच्छा संसार की भी बाणी विच मन नहीं टिकन देगी और जदों आदमी संसार की इच्छा नू छड़ के बाणी पढ़दा है जां वह छुटदी नहीं, उहदे उत्ते कपड़ा पा देंदा, दब देंदा, यह सच्चाई है। एक तो हुंदा बंदा मंग लैंदा, एक हुंदा भी नहीं मंगदा पर उहनू दबा के रखदा, वह भी नहीं टिकण देगी। अंदरों खाली नहीं हुंदा, अंदरों आदमी किसे इच्छा नाल उस इच्छा का गला फड़ के दबा के गोडे थले बैठ दे के बैठ जाता, फिर बाणी पढ़दा, फिर वह नहीं, क्योंकि बड़ी प्रबल चीज है, बड़ी वड्डी है। गुरु गोबिंद सिंह महाराज सच्चे पातशाह जी ने अपनी एक रचना विच जिन्हों चंडी दी वार कहिंदे ने उहदे विच एक कहानी लिखी, एक हवाला दिता है, कहिंदे देवते जिहड़े वह हंकारी हो गए, तकरीबन हो ही जांदे ने, देवते हंकारी हो गए और एक सच है जिन्हां देवतियां नूं तुसीं पूज रहे हो तुहाडे वर्गे ने, तुहाडे तो ज्यादा नहीं, जिन्हां देवतियां दी तुसीं पूजा कर रहे हो वह भी हंकारी हो जांदे ने, इसे लई ते लोक उहनां नूं पूजदे ने कि पूजन वाले भी हंकारी, जिन्हां नूं पूज रहे ने वह भी हंकारी, देवते भी वाशना ग्रस्त ने, वह भी वाशना दे वश इंद्र वर्गे बहुत वड्डे कर्म कर गए, इस करके उन्हां नाल सांझ बनदी है, गुरु नाल तां नहीं सांझ बनदी, शब्द नाल तां नहीं बनदी, भी यह उच्चा बहुत है, इसलिए लोकां ने देवते लभे ने पूजन वास्ते, क्योंकि उन्हां दी वाशना बंदियां वर्गी है, आदमी वर्गे। उत्थे हजूर ने एक हवाला दिता है कि देवतियां दा राज सी ता देवते हंकारी हो गए, रब ने वेख्या ते हंकारी ने, हुण इन्हां दा इलाज की करिए, तां उहने दो दैंत पैदा कीते, महिखासुर ते शुंभ। मान उतारन देवतियां महिखासुर शुंभ उपाया, इहनू कहिंदे ने बाणी जिहड़ी चंडी दी वार विच है, ते मैं कही दिआं कि इहनू कुछ लोग कहिंदे ने गुरु गोबिंद सिंह दी बाणी नहीं, ते जेड़ी अरदास तुसी दोवें वक्त खलो के गुरु ग्रंथ साहिब अगे करदे हो चंडी दी वार दी पहली पौड़ी है, एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए ए तेग बहादुर सिमरिया घर नौ निद आवे ताए सब थाई होए सहाय। ए चंडी दी वार दी पहली पौड़ी है। फिर यह किवें प्रवान हो सकता है? जेड़ी बेस है सारे सिख धर्म दा अरदास, जदों कोई उन्हूं यह कहिंदा है गुरु की बाणी नहीं तां फिर तुसी वेख लो बर्दाश्त करना है कि नहीं, यह कित्थे हथ पै रहा है। खैर मैं इस विषय वल नहीं तुरना। इहदे विच देवतियां ते दैंतां दी लड़ाई दी गल कीती गई है। गुरु गोबिंद सिंह महाराज उन्हां देवतियां दा माण लाउण वास्ते माण उतारण देवतियां मैखा सुर शुंभ उपाया, मैखा सुर ते शुंभ बड़े शक्तिशाली दैंत सन ते देवते हो गए सन हंकारी, देवते हो गए सन विकारी ते विकारी बंदे दी ताकत घट ही जांदी। जदों दैंता ने देवत्यां नूं डांग फेरी चंगी तां उन्हां दा माण उतर गया, हार गए, दौड़ गए, भज गए, उस जंग विच हार गए। देवत्यां नूं लुकण वास्ते थां नहीं लभदी। फिर कहिंदे उह हारे होए लुके फिरदे सन ते इक बड़ी मां बड़ी इस्त्री सी जिहनूं देवी कहा बाद विच दुर्गा, उहदे विच अणख जाग पई, शक्तिशाली ते है सी। उन्हें बंगारिया भी तुसी मनुख हो के डरदे फिरदे हो, ज्यादा गल मौत हो जाएगी और की शहादत हो जाएगी। उन्हें तलवार खिंच ली, दुर्गा सी। उस दुर्गा ने क्या मैं तुहाडी सहायता करांगी। असल विच ए जिहड़ियां बाणियां बनाईयां ना गुरु गोबिंद सिंह जी ने, ए तां बनाईयां सन उस वेले दे लोक उन्हां देवतियां वांगू बेअणख हो गए सन, लुकदे फिरदे सन। इस्त्री ने एक देवी ने कहा भी चलो तुसी मुकाबला करो, जिवें भाई मां सिंह होरी तुर गए सन छड के गुरु गोबिंद सिंह महाराज जी नूं, तां उत्थे किन्ने उठाया उन्हां नूं? माता भागो ने उठाया, इस्त्री सी, आप तलवार फड़ी, आप जंग विच गए और ताना दिता इस्त्रियां वाले कपड़े पा लो, जे तुसी डरदे हो जंग तों अणख जाग पई। बिल्कुल यही कहानी वापरी सी उदों दैत देवत्यां दे समय। दुर्गा ने कहा सी तुहाडा भी कोई जीवन है, मनुखी जामे पा के मैदान विचों भज गए, उन्हां दी अणख नूं टुंबिया उन्हें। खैर जिहड़ा मैं विशा लै रहा सी इच्छा दा, तां उस वेले उस दुर्गा ने जदों दैंतां नूं मारना शुरू किया ते उत्थे एक कहानी है कि वह जिस दैंत नूं कटदी है उदा खून जमीन ते डिगदा है ते सारिया कतरिया विचों उन्नी दैंत होर पैदा हो जांदे ने। एक मरदा चाली पैदा हो जांदे ने, चालिया नूं कटदी है पंजाह पैदा हो जांदे ने। फिर उन्हें अपने विचों एक होर देवी पैदा की थी। ये सारिया कहानियां ने इस तरह। उस देवी का काम सी भी जिन्हों कटदी सी उहदा खून पी जांदी सी, जमीन ते खून ना डिगे, क्योंकि दैंत दैंत दे अर्थ ये ने, दैंत दे अर्थ ने बंदे की वाशना, बंदे का लोभ, बंदे की इच्छा, जेड़ा मैं विचों प्रकरण लेना चाहुंदा। तां जदों उन्हां दा खून ना डिगा धरती ते तां उन्हां दी समाप्ति होई, नहीं ते एक दैंत नूं मारिया चाली पैदा हुंदे ने। एक वाशना नूं तुसी मारोगे चाली पैदा होणगियां, उहदे विचों होर निकलोंगियां। तां इह वाशना किहदे नाल खत्म हुंदी है? हजूर कहिंदे तृष्णा बूझै हर के नाम, इह नाम इहनूं नालों नाल पी जांदा है, खत्म कर दिंदा है। फिर इहदे कतरे धरती ते नहीं डिगदे। जिहड़ा विशा तुहाडे नाल सांझा कर रहा सी, इच्छा लै के जदों एक धार्मिक बंदा किसी धार्मिक प्राप्ति की इच्छा बहुत ही रख के सिर्फ उन्हूं मिलन तो बिना, एक इच्छा तो चाहिए है, एक इच्छा तो चाहिए है जग्यासु विच, वो कि सिर्फ प्रभ मिलबे को प्रीत मन लागी, एक खिच चाहिए, सिर्फ मिलना है, संबंध जोड़ना है, संपर्क बनाना है, पर होर इच्छावां मेरा यह द्वारा खुल जाए, मैनू यह सुन लग जाए, मैनू यह दिसन लग जाए, मैं बोलना ते शब्द पूरे हो जान, लोग मेरे पिछे तुरदे रहन, यह ते सारिया संसार दा हिस्सा और की है। ये वासना तो मैली है, इहदे पिछे ते होमे कम कर रही है, इहदे पिछे ते बंदे दा मन लुका होया है। जेड़ा बेईमान है वह कुछ बनना चाहुंदा है, वह कुछ इकट्ठा करना चाहुंदा है, वह अपनी होंद नूं वड्डा करना चाहुंदा है, वह इच्छा मन नहीं टिकण दिंदी। जिदन सिर्फ ए वासना बची मिलन दी, जिदन सिर्फ ए वासना बची लेन होण दी, मन नूं दौड़न दा रस्ता मिलेगा ही नहीं, अपने आप टिकेगा। इस करके सतगुरु कहिंदे तू भोगी भी है, कादा एक चीज दा सिर्फ। हुण मैं इस विषय नूं लवां, जिवें एक धार्मिक बंदे दा मन सिर्फ तां टिकदा जे उहदे विच एक इच्छा बच जाए, वो इच्छा मिलन दी इच्छा है। इसे तरह परमात्मा होर सारे संसार दे विच विचरदा होया, आपे रसिया आप रस, आपे रावण हार, आपे होवै चोलड़ा आपे सेज पतार, आपे बहु विध रंगला सखिए मेरा लाल, नित रवै सुहागणी देख हमारा हाल। सारियां चीजां दी उन्हूं भुख नहीं, भावें सारियां विच ओ सारे भोग भी करदा पर किसे नाल बझदा नहीं, छुट्टिया रहिंदा है, पर उहदे विच भी एक इच्छा है, ओ मैं हुण तुहाडे नाल सांझी करांगा, उहदा भोग करना चाहुंदा है। नमस्त्वंग प्रभोगे, ओ भोग करना चाहुंदा है बंदे दे प्रेम पदार्थ दा, इह उहदा भोग है, ਇਹ ਉਹਦੀ ਚਾਹਤ ਹੈ। ਬੰਦਾ ਉਹਨੇ ਬਣਾਇਆ ਹੀ ਤਾਂ ਸੀ, ਮਨੁੱਖੀ ਸਰੀਰ ਦੀ ਸਿਰਜਣਾ ਹੀ ਤਾਂ ਕੀਤੀ ਗਈ ਹੈ, ਉਹਨੂੰ ਉਪਾਏ ਹੀ ਤਾਂ ਹੈ ਉਸਨੇ, ਇਹਦਾ ਹੋਰ ਕੋਈ ਕਾਰਨ ਨਹੀਂ ਸੀ। ਜੇ ਕਣਕ ਖਤਮ ਕਰਨੀ ਸੀ, ਭੜੋਲੇ ਖਾਲੀ ਕਰਨੇ ਸਨ, ਉਹ ਤੇ ਮੱਝਾਂ ਗਾਵਾਂ ਵੀ ਕਰ ਹੀ ਲੈਂਦੀਆਂ ਨੇ, ਕੋਈ ਬਹੁਤਾ ਵੱਡਾ ਕੰਮ ਨਹੀਂ। ਇਹਦੇ ਵਾਸਤੇ ਬੰਦਾ ਨਹੀਂ ਬਣਾਇਆ, ਇਹ ਤੇ ਉਹਦੇ ਸਰੀਰ ਦੀ ਲੋੜ ਹੈ, ਸਿਰਫ ਵੇਖਣ ਵਾਸਤੇ, ਬੋਲਣ ਵਾਸਤੇ, ਕੁਝ ਵੀ ਕਰਨ ਵਾਸਤੇ ਬਣਾਇਆ ਨਹੀਂ ਮਨੁੱਖ ਨੂੰ। ਮਨੁੱਖ ਨੂੰ ਬਣਾਇਆ ਸੀ ਪ੍ਰੇਮ ਵਾਸਤੇ, ਕਿ ਆਦਮੀ ਨੇ ਇਹਨੂੰ ਪੈਦਾ ਕਰਾਂ, ਇਹ ਮੈਨੂੰ ਪ੍ਰੇਮ ਕਰੇ, ਇਹ ਉਹਦੀ ਖੁਰਾਕ ਹੈ, ਇਸ ਵਾਸਤੇ ਇਹਦੀ ਸਿਰਜਣਾ ਕੀਤੀ ਸੀ, ਇਸ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ। ਪਰ ਇੱਥੇ ਆ ਕੇ ਹੋਇਆ ਕਿ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਮੈਂ ਇੱਕ ਦਿਨ ਦੇਖਿਆ ਜਿੱਥੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਜਿਹਨੂੰ ਹੱਡੋ ਰੋੜਾ ਕਹਿੰਦੇ ਨੇ, ਉੱਥੇ ਕਹਿੰਦੇ ਮੈਂ ਕਈ ਵਾਰੀ ਦੇਖਿਆ ਕਿ ਕਾਂ ਤੇ ਗਿਰਜਾਂ ਕੁੱਤੇ ਆਦਿ ਉੱਥੇ ਫਿਰਦੇ ਨੇ, ਉਹਨਾਂ ਦੀ ਥਾਂ ਹੈ, ਉੱਥੋਂ ਮਾਸ ਖਾਂਦੇ ਨੇ ਉਹ ਮਰੇ ਹੋਏ ਪਸ਼ੂਆਂ ਦਾ। ਪਰ ਸਤਿਗੁਰੂ ਕਹਿੰਦੇ ਇੱਕ ਦਿਨ ਮੈਂ ਹੈਰਾਨ ਹੋ ਗਿਆ ਵੀ ਹੰਸ ਜਿਹੜਾ ਮਾਨ ਸਰੋਵਰ ਤੇ ਬਹਿੰਦਾ, ਜਿਹਦੀ ਖੁਰਾਕ ਮੋਤੀ ਹੈ, ਉਹ ਹੰਸ ਮੈਂ ਉੱਥੇ ਇੱਕ ਪਿੰਜਰ ਦੇ ਉੱਤੇ ਬੈਠਾ ਹੋਇਆ ਵੇਖਿਆ। ਉਹਨੂੰ ਚੇਤਾ ਹੀ ਭੁੱਲ ਗਿਆ ਵੀ ਤੇਰੀ ਇਹ ਖੁਰਾਕ ਨਹੀਂ, ਤੇਰੀ ਖੁਰਾਕ ਤੇ ਹੰਸ ਮੋਤੀ ਖਾਣੇ ਹੈ। ਚਲੋ ਕੌਵੇ ਨੂੰ ਤੇ ਕੀ ਕਹਿਣਾ, ਉਹਦੀ ਤੇ ਖੁਰਾਕ ਹੀ ਬਦਬੂ ਹੈ, ਉਹਨੇ ਤਾਂ ਉਹਦੇ ਵਿੱਚ ਰਹਿਣਾ ਹੀ, ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹੰਸ ਉੱਥੇ ਲੱਗ ਜਾਏ ਤਾਂ ਬੜਾ ਵੱਡਾ ਅਫਸੋਸ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸਿਫਤ ਸਲਾਹਨ, ਇਹ ਸ਼ਲੋਕ ਸ਼ੁਰੂ ਹੁੰਦਾ, ਸੌ ਉਲਾਮੇ ਦਿਨੇ ਕਹਿ ਰਾਤੀ ਮਿਲਣ ਸਹੰਸ, ਸਹੰਸ ਦੇ ਅਰਥ ਨੇ ਹਜ਼ਾਰ, ਸੌ ਉਲਾਮੇ ਦਿਨ ਕਿ ਰਾਤੀ ਮਿਲਣ ਸਹੰਸ। ਆਦਮੀ ਨੂੰ ਉਲਾਮਾ ਮਿਲਦਾ, ਉਲਾਮਾ ਪਤਾ ਕਿਸ ਨੂੰ ਮਿਲਦਾ, ਜਿਸ ਕੰਮ ਵਾਸਤੇ ਕਿਸੇ ਦੀ ਡਿਊਟੀ ਲਾਈ ਜਾਏ ਤੇ ਉਹਦੇ ਵਾਸਤੇ ਉਹਨੂੰ ਸਾਧਨ ਦਿੱਤੇ ਜਾਣ, ਦੋ ਚੀਜ਼ਾਂ ਹੋਣ। ਜਿਵੇਂ ਕਿਸੇ ਬੰਦੇ ਨੂੰ ਤੁਸੀਂ ਕਿਸੇ ਕੰਮ ਭੇਜੋ, ਕਿਸੇ ਦੂਜੇ ਸ਼ਹਿਰ ਭੇਜ ਰਹੇ ਹੋ, ਇੱਕ ਤਾਂ ਗੱਡੀ ਦਿੱਤੀ ਆਪਣੀ, ਇੱਕ ਰਸਤੇ ਵਿੱਚ ਤੂੰ ਖਾਣਾ ਪੀਣਾ ਇਹਦਾ ਖਰਚਾ ਫੜ, ਉੱਥੇ ਤੂੰ ਰਹਿਣਾ ਕਮਰੇ ਦਾ ਪ੍ਰਬੰਧ ਕਰ ਦਿੱਤਾ, ਸਾਰੇ ਕਿਤੇ ਭੇਜਿਆ ਸੀ ਵੀ ਤੂੰ ਇਹ ਵਪਾਰ ਕਰਕੇ ਆਉਣਾ, ਇਹ ਕੰਮ ਮੇਰਾ ਸੁਨੇਹਾ ਕਿਸੇ ਨੂੰ ਦੇਣਾ ਜਾਂ ਕੋਈ ਹੋਰ ਕੰਮ ਹੋ ਸਕਦਾ ਕਾਗਜ਼ਾਂ ਦਾ, ਇਹ ਕਰਕੇ ਆਉਣਾ। ਤਾਂ ਜੇ ਉਹ ਬੰਦਾ ਇੰਨੀਆਂ ਸਹੂਲਤਾਂ ਲੈ ਕੇ ਤੁਰਿਆ, ਚੰਗਾ ਸਫ਼ਰ, ਚੰਗਾ ਖਾਣਾ ਪੀਣਾ, ਚੰਗਾ ਰਹਿਣ ਸਹਿਣ ਸਾਰਾ ਕੁਝ ਉਹਨੇ ਵਰਤ ਤੇ ਲਿਆ, ਪਰ ਜਿਹੜਾ ਉਹਨੇ ਕੰਮ ਕਰਨਾ ਸੀ ਉੱਥੇ ਜਾ ਕੇ ਉਹ ਕੀਤਾ ਨਹੀਂ, ਵਾਪਸ ਆ ਗਿਆ, ਫਿਰ ਕੀ ਹੋਵੇਗਾ? ਬਹੁਤ ਵੱਡਾ ਉਲਾਮਾ ਉਸ ਨੂੰ ਮਿਲੇਗਾ। ਹਜ਼ੂਰ ਕਹਿੰਦੇ ਨੇ ਮਨੁੱਖ ਨੂੰ ਇੰਨੀ ਫੈਸਿਲਿਟੀ ਪਰਮਾਤਮਾ ਨੇ ਦਿੱਤੀ ਹੈ, ਇੰਨੀਆਂ ਸਹੂਲਤਾਂ ਦਿੱਤੀਆਂ ਨੇ, ਕਿਸੇ ਕੰਮ ਵਾਸਤੇ ਦਿੱਤੀਆਂ ਸਨ ਵੀ ਇੱਥੇ ਆ ਕੇ ਤੂੰ ਕੁਝ ਕੰਮ ਕਰਨਾ। ਉਹ ਕੰਮ ਵੀ ਅਗਲੀ ਪੰਕਤੀ ਵਿੱਚ ਗਿਣਿਆ, ਉਸ ਕੰਮ ਵਾਸਤੇ ਇੱਥੇ ਭੇਜਿਆ, ਇੱਥੇ ਬਾਕੀ ਸਹੂਲਤਾਂ ਦੀ ਵਰਤੋਂ ਕਰ ਲਈ, ਖਾ ਪੀ ਲਿਆ, ਰਹਿਣ ਸਹਿਣ ਕਰ ਲਿਆ, ਮਕਾਨ ਬਣਾ ਲਏ, ਸਭ ਕੁਝ ਕਰ ਲਿਆ, ਪਰ ਜਿਹੜਾ ਕੰਮ ਕਰਨਾ ਸੀ ਉਹ ਭੁੱਲ ਗਿਆ। ਹਜ਼ੂਰ ਕਹਿੰਦੇ ਨੇ ਵਾਪਸ ਗਿਆ ਤਾਂ 100 ਉਲਾਮੇ ਇੱਕ ਦਿਨ ਦੇ ਤੇ 1000 ਇੱਕ ਰਾਤ ਦਾ, 1100 ਉਲਾਮਾ ਇੱਕ ਦਿਨ ਦਾ ਬੰਦੇ ਨੂੰ ਬਣਦਾ। ਇਸ 1100 ਨੂੰ ਤੁਸੀਂ ਅੱਗੇ ਸਾਰੀ ਜ਼ਿੰਦਗੀ ਨਾਲ ਵਿਹਲੇ ਹੋ ਕੇ ਦੁਪਹਿਰੀ ਜੋੜ ਲੈਣਾ ਵੀ ਕਿੰਨੇ ਦਿਨ ਬਣਦੇ ਨੇ, ਕਿੰਨੇ ਉਲਾਮੇ ਬਣ ਜਾਣਗੇ, ਇਹਦਾ ਤੁਸੀਂ ਜ਼ਰੂਰ ਜੋੜ ਕਰਨਾ ਤੇ ਮੈਨੂੰ ਦੱਸ ਦੇਣਾ ਵੀ ਕਿੰਨੇ ਬਣਦੇ ਨੇ। 1100 ਇੱਕ ਦਿਨ ਦਾ, 100 ਦਿਨ ਦਾ, 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, 1100 ਹੋ ਗਏ। ਉਹ ਕੰਮ ਕਿਹੜਾ ਸੀ? ਉਹ ਕੰਮ ਸੀ ਕਿ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਉਹ ਕੰਮ ਸੀ ਸਿਫਤ ਸਲਾਹ ਕਰਨੀ, ਹੋਰ ਕੋਈ ਕੰਮ ਨਹੀਂ ਹੈ, ਇੱਕੋ ਹੀ ਕੰਮ ਹੈ ਸਿਫਤ ਸਲਾਹ ਕਰਨੀ, ਭਗਤੀ ਸਿਫਤ ਸਲਾਹ ਦੇ ਰਾਹੀਂ ਜਪਣਾ, ਖਿਆਲ ਰੱਖਣਾ। ਜਪਣਾ ਸਿੱਖੀ ਦਾ ਇੱਕ ਹਿੱਸਾ ਹੈ, ਧਿਆਨ ਵਿੱਚ ਰੱਖਣਾ, ਜਪਣਾ ਸੰਪੂਰਨ ਚੀਜ਼ ਨਹੀਂ ਹੈ, ਜਪ ਤੋਂ ਆਰੰਭ ਹੁੰਦੀ ਹੈ ਗੱਲ, ਸਿੱਖੀ ਸ਼ੁਰੂ ਹੁੰਦੀ ਹੈ, ਪਰ ਜਿੱਦਣ ਉਸ ਜਪ ਦੇ ਨਾਲ ਸਿਫਤ ਸਲਾਹ ਹੋ ਜਾਏ, ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਇਹ ਕਰਨ ਵਾਸਤੇ ਭੇਜਿਆ, ਇਹ ਕੰਮ ਭੁੱਲ ਗਿਆ। ਹਜ਼ੂਰ ਨੇ ਕਿਹਾ 100 ਉਲਾਮੇ ਦਿਨੇ ਕੇ ਤੇ ਰਾਤ ਦੇ ਕਹਿੰਦੇ 1000, ਇਹਦੇ ਉੱਤੇ ਬੜੀ ਸੁੰਦਰ ਖੋਜ ਕੀਤੀ ਗਈ ਵੀ ਰਾਤ ਦੇ ਵੀ 100 ਹੋ ਸਕਦੇ ਨੇ, ਦਿਨ ਦੇ 100 ਉਲਾਮੇ ਤੇ ਰਾਤ ਦੇ 1100 ਕਿਉਂ, ਇਹਦਾ ਕੀ ਕਾਰਨ ਵਾਪਰ ਗਿਆ, ਇਹ 10 ਗੁਣਾ ਉਲਾਮੇ ਵੱਧ ਕਿਉਂ ਗਏ? ਇੱਥੇ ਰਾਤ ਦੇ ਅਰਥ ਪਹਿਲੀ ਰਾਤ ਨਹੀਂ ਜਦੋਂ ਬੰਦਾ ਆਰਾਮ ਕਰਦਾ, ਉਹਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ, ਇੱਥੇ ਰਾਤ ਦੇ ਅਰਥ ਨੇ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਿਛਲ ਰਾਤੀ ਜਾਗਣਾ, ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਉਹਨੂੰ ਪਿਛਲੀ ਰਾਤ ਕਹਿੰਦੇ। ਕਹਿੰਦੇ ਜੇ ਦਿਨੇ ਨਾਮ ਨੂੰ ਯਾਦ ਕੀਤਾ ਫਿਰ ਤੇ 100 ਕੋਈ ਹੋਣਗੇ ਉਲਾਮੇ, ਤੇ ਰਾਤ ਦੇ ਅਰਥ ਨੇ ਸੂਰਜ ਉੱਗਣ ਤੋਂ ਜੇ 2.5 ਘੰਟੇ ਪਹਿਲਾਂ ਤੂੰ ਨਾ ਕੁਝ ਕੀਤਾ ਫਿਰ 100 ਦੀ ਥਾਂ ਤੇ 10 ਗੁਣਾ ਹੋ ਜਾਣਗੇ, 1000 ਬਣ ਜਾਣਗੇ। ਇਹ ਕੰਮ ਕਰਨ ਵਾਸਤੇ ਭੇਜਿਆ ਸੀ, ਤੇ ਸਿਫਤ ਸਲਾਹ ਇੱਕ ਕਾਰਜ ਹੈ ਔਰ ਉਹਦਾ ਫਲ ਹੈ ਪ੍ਰੇਮ ਰਸ। ਸਿਫਤ ਸਲਾਹ ਇੱਕ ਕੰਮ ਹੈ, ਉਹ ਇੱਕ ਕਾਰਵਾਈ ਹੈ, ਤੁਸੀਂ ਜਪੋਗੇ ਕਰੋਗੇ, ਪ੍ਰੇਮ ਉਹਦੀ ਉਪਜ ਹੈ, ਉਹਦਾ ਸਿੱਟਾ ਹੈ, ਉਹਦੀ ਤਸੀਰ ਹੈ। ਤਾਂ ਰੱਬ ਨੇ ਮਨੁੱਖੀ ਜਾਮੇ ਨੂੰ ਪੈਦਾ ਤਾਂ ਕੀਤਾ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਇੱਕ ਖੁਰਾਕ ਚਾਹੀਦੀ ਸੀ। ਆਖਰ ਜਿਹੜਾ ਇੰਨਿਆਂ ਨੂੰ ਰੋਜੀ ਦਿੰਦਾ, ਆਖਰ ਜਿਹੜਾ ਇੰਨਿਆਂ ਦੀ ਪਾਲਣਾ ਕਰ ਰਿਹਾ, ਆਪ ਵੀ ਤੇ ਕੁਝ ਖਾਂਦਾ ਹੀ ਹੋਵੇਗਾ, ਕੁਝ ਨਾ ਕੁਝ ਜ਼ਰੂਰ ਖਾਂਦਾ ਹੈ। ਤੇ ਸਤਿਗੁਰੂ ਨੇ ਬਚਨ ਵੀ ਕੀਤੇ ਨੇ, ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕਸ਼ਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਇਹ ਭਾਰਤ ਦੀ ਸੰਸਕ੍ਰਿਤੀ ਵਿੱਚ ਬੜੇ ਸਮੇਂ ਤੋਂ ਲੈ ਕੇ ਰੱਬ ਨੂੰ ਭੋਗ ਲਵਾਉਣ ਦੀ ਗੱਲ ਚੱਲਦੀ ਹੈ। ਇਹ ਵਿਸ਼ਾ ਇੰਨਾ ਸੈਂਸਿਟਿਵ ਨਹੀਂ ਸੀ, ਗੰਭੀਰ ਨਹੀਂ ਸੀ ਜਿੰਨਾ ਬਣਾ ਦਿੱਤਾ ਗਿਆ ਵੀ ਭੋਗ ਲੈਣਾ ਲਾਉਣਾ ਕਹਿਣਾ ਹੈ ਕਿ ਕਿਹੜੀ ਗੱਲ ਕਹਿਣੀ ਹੈ। ਕੋਈ ਵੀ ਚੀਜ਼ ਕਹੀ ਜਾ ਸਕਦੀ, ਕੋਈ ਵੱਡੀ, ਕੁਝ ਵਿਸ਼ੇ ਐਸੇ ਨੇ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ, ਉਹਨਾਂ ਨੂੰ ਬਿਨਾਂ ਕੰਮ ਤੋਂ ਉਛਾਲਿਆ ਜਾਂਦਾ। ਤਾਂ ਇੱਥੇ ਭੋਗ ਦੇ ਅਰਥ ਦੋਵੇਂ ਹੋ ਸਕਦੇ, ਇੱਕ ਤਾਂ ਜਦੋਂ ਪਿਆਰ ਹੈ ਉਹ ਗੁਰੂ ਅੱਗੇ ਅਰਦਾਸ ਜ਼ਰੂਰ ਕਰੇਗਾ ਵੀ ਜੋ ਕੁਝ ਮੈਂ ਵਰਤਣਾ ਪਹਿਲਾਂ ਤੁਸੀਂ ਇਹਨੂੰ ਪ੍ਰਵਾਨ ਕਰ ਲਓ। ਪਰ ਇੱਥੇ ਇਹ ਵੀ ਅਰਥ ਨੇ ਕਿ ਮੈਂ ਆਪਣੀ ਜ਼ਿੰਦਗੀ ਰੂਪੀ ਥਾਲ ਦਾ ਭੋਜਨ ਤਿਆਰ ਕਰਕੇ ਤੁਹਾਡੇ ਵਾਸਤੇ ਰੱਖ ਦਿੱਤਾ ਹੈ, ਹੁਣ ਲਾਵੋ ਭੋਗ ਹਰ ਰਾਏ, ਮੇਰੀ ਜ਼ਿੰਦਗੀ ਨੂੰ ਭੋਗ ਲਾ ਲਓ, ਮੇਰੇ ਜੀਵਨ ਨੂੰ ਭੋਗ ਲਾ ਲਓ। ਇਹ ਵੀ ਅਰਥ ਬਣਦਾ। ਤਾਂ ਇਹ ਉਹਦਾ ਭੁੱਖਾ ਹੈ, ਹਰ ਇੱਕ ਬੰਦੇ ਦੇ ਵਿੱਚ ਪ੍ਰੇਮ ਦੀ ਖੁਰਾਕ ਬਣੇ, ਉਹਨੂੰ ਖਾਏ। ਇਸ ਵਾਸਤੇ ਮਨੁੱਖੀ ਤਨ ਦੀ ਸਿਰਜਣਾ ਕੀਤੀ ਔਰ ਇਹ ਜ਼ਰੂਰੀ ਕੰਮ ਭੁੱਲ ਗਿਆ, ਇਸ ਕਰਕੇ ਸਾਰੇ ਜ਼ਿੰਦਗੀ ਦੇ ਸੋਗ, ਡਿਪਰੈਸ਼ਨ, ਉਦਾਸੀ, ਰੋਗ ਇਹਨੂੰ ਬਹੁਤੇ ਤਾਂ ਘੇਰ ਗਏ ਕਿਉਂਕਿ ਜਿਹਨੇ ਜਿਹੜਾ ਕੰਮ ਕਰਨ ਵਾਸਤੇ ਭੇਜਿਆ ਸੀ ਉਹ ਕੰਮ ਛੱਡ ਦਿੱਤਾ, ਉਹਨੇ ਇਹਦੀ ਹਿਫਾਜ਼ਤ ਕਰਨੀ ਛੱਡ ਦਿੱਤੀ, ਉਹਨੇ ਇਹਦੀ ਬਾਂਹ ਛੱਡ ਦਿੱਤੀ ਵੀ ਜਾ, ਜਦੋਂ ਤੂੰ ਮੇਰਾ ਕੰਮ ਹੀ ਨਹੀਂ ਕਰ ਰਿਹਾ ਤਾਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਕਰਤਾ, ਛੱਡ ਦਿੱਤਾ ਉਸ ਨੂੰ। ਇਸ ਲਈ ਸਤਿਗੁਰੂ ਕਹਿੰਦੇ ਨੇ ਨਮਸਤੰ ਪਰਭੋਗੇ, ਤੂੰ ਉਹਨਾਂ ਜੀਵਾਂ ਦੇ ਵਿੱਚੋਂ ਪ੍ਰੇਮ ਦਾ ਭੋਗ ਕਰਨਾ ਹੈ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਤੇਰੇ ਵਾਸਤੇ ਪਿਆਰ ਦੀ ਖੁਰਾਕ ਪੈਦਾ ਕਰਦੇ ਨੇ, ਪਿਆਰ ਦੀ ਖੁਰਾਕ ਬਣਾਉਂਦੇ ਨੇ, ਉਹਨਾਂ ਵਾਸਤੇ ਤੂੰ ਪ੍ਰੇਮ ਦਾ ਭੋਜਨ ਉਹਨਾਂ ਤੋਂ ਛਕਣਾ। ਇੱਕ ਵਕਤ ਦੀ ਘਟਨਾ ਹੈ ਅਨੰਦਪੁਰ ਸਾਹਿਬ ਦੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਵਿੱਚ ਸਨ ਦਰਬਾਰ ਵਿੱਚ, ਤੇ 20 ਕੁ ਮੀਲ ਦੀ ਦੂਰੀ ਤੇ ਇੱਕ ਸਿੱਖ ਖੇਤੀ ਕਰਦਾ, ਉਹਨੇ ਬਾਜਰਾ ਬੀਜਿਆ ਪੱਕ ਗਿਆ, ਸਰੋਂ ਉਹਨੇ ਬੀਜੀ ਉੱਗ ਪਈ, ਬਾਜਰੇ ਦੇ ਦਾਣੇ ਕੱਢੇ ਬੋਲ ਲੱਗ ਗਿਆ, ਇੱਕ ਆਪ ਇੱਕ ਉਹਦੀ ਘਰ ਵਾਲੀ। ਜਦੋਂ ਦਾਣੇ ਘਰ ਵਿੱਚ ਆਏ ਬਾਜਰੇ ਦੇ, ਸਿੱਖ ਕਹਿੰਦਾ ਵੀ ਪਹਿਲਾ ਪ੍ਰਸ਼ਾਦਾ ਇਸ ਬਾਜਰੇ ਦਾ ਗੁਰੂ ਗੋਬਿੰਦ ਸਿੰਘ ਨੂੰ ਛਕਾਉਣਾ ਹੈ। ਪਿਆਰ ਹੈ ਮਨ ਵਿੱਚ, ਸਲਾਹ ਕਰ ਲਈ ਕੱਲ ਨੂੰ ਤਿਆਰੀ ਕਰੀਏ। ਰਾਤ ਉਸ ਬਾਜਰੇ ਦਾ ਆਟਾ ਬਣਾਇਆ ਉਸ ਉਹਦੀ ਪਤਨੀ ਨੇ, ਘਰ ਵਾਲੀ ਨੇ, ਸਾਗ ਬਣਾ ਦਿੱਤਾ ਗਿਆ, ਮੱਝ ਦਾ ਦੁੱਧ ਚੋ ਕੇ ਮੱਖਣ ਬਣਾਇਆ ਗਿਆ, ਲੱਸੀ ਬਣਾਈ ਗਈ, ਫਿਰ ਲੈ ਕੇ ਜਾਣਾ ਸਵੇਰੇ। ਸਵੇਰੇ 2 ਵਜੇ ਸਿੱਖ ਤਿਆਰ ਕਰਕੇ ਸਭ ਕੁਝ ਤੁਰ ਪਿਆ, ਸਿਰ ਤੇ ਰੱਖ ਕੇ ਪ੍ਰਸ਼ਾਦੇ, ਸਾਗ, ਲੱਸੀ, ਮੱਖਣ ਆਦਿ ਤੁਰਿਆ ਜਾਂਦਾ ਪ੍ਰੇਮ ਵਿੱਚ, ਬਾਣੀ ਪੜ੍ਹਦਾ ਜਾਂਦਾ। ਅਨੰਦਪੁਰ ਸਾਹਿਬ ਤੋਂ 5 ਕੋਹ ਦੀ ਦੂਰੀ ਤੇ ਰਹਿ ਗਿਆ ਤੇ ਦਿਨ ਚੜ ਆਇਆ, ਉਥੋਂ ਲੰਘ ਰਿਹਾ ਕੀ ਵੇਖਦਾ, ਇੱਕ ਦਰਿਆ ਦੇ ਕਿਨਾਰੇ ਤੇ 5-7 ਸਰੀਰ ਬੈਠੇ ਨੇ, ਸਿੱਖ ਜਾਪਦੇ ਨੇ, ਬੰਦਗੀ ਕਰ ਰਹੇ ਨੇ। ਕੋਲੋਂ ਲੰਘਣ ਲੱਗਾ, ਉਹਨਾਂ ਨੇ ਵੀ ਵੇਖ ਲਿਆ, ਇਹਨੇ ਸਿਰ ਝੁਕਾਇਆ, ਫਤਿਹ ਬੁਲਾਈ, ਉਹਨਾਂ ਪੁੱਛ ਲਿਆ ਕਿੱਧਰ ਜਾ ਰਿਹਾ, ਬੈਠ ਜਾ। ਉਹਨੇ ਕਿਹਾ ਬੈਠ ਨਹੀਂ ਸਕਦਾ, ਪਹਿਲਾਂ ਬੜੀ ਦੇਰ ਲੇਟ ਹਾਂ, ਕਲਗੀਧਰ ਪਾਤਸ਼ਾਹ ਨੂੰ ਭੋਜਨ ਛਕਾਉਣਾ। ਉਹਨਾਂ ਕਿਹਾ ਅਜੇ ਤੇ 5 ਕੋਹ ਦੂਰ ਹੈ, ਉਹਨਾਂ ਦੇ ਲੰਗਰ ਦਾ ਟਾਈਮ ਹੋ ਗਿਆ, ਤੈਨੂੰ ਦੇਰ ਹੋ ਜਾਏਗੀ। ਕਹਿਣ ਲੱਗੇ ਫਿਰ ਜੋ ਵੀ ਹੋਵੇ ਜਾਣਾ ਤਾਂ ਜ਼ਰੂਰ ਹੈ। ਉਹਨਾਂ ਸਿੱਖਾਂ ਨੇ ਇੱਕ ਗੱਲ ਕਹੀ, ਜੇ ਤੇਰਾ ਲੰਗਰ ਇੱਥੋਂ ਪਹੁੰਚਾ ਦਈਏ ਤੇ ਹੁਣੇ ਹੀ ਇਸੇ ਵਕਤ। ਸਿੱਖ ਅਜੇ ਸਿੱਖੀ ਵਿੱਚ ਦਾਖਲ ਹੀ ਹੋਇਆ ਸੀ, ਅਜੇ ਹੋਰ ਸਿੱਖਣਾ ਬਾਕੀ ਸੀ। ਉਹਨੇ ਕਿਹਾ ਇੱਥੋਂ ਕਿਵੇਂ? ਕਹਿਣ ਲੱਗੇ ਲਿਆ ਖੋਲ, ਪੰਗਤ ਲੱਗ ਗਈ, ਵਰਤਾ ਦੇ ਇਹਨਾਂ ਨੂੰ। ਉਹਨੇ ਛਕਾ ਦਿੱਤਾ ਸਿੰਘਾਂ ਨੂੰ, ਛੱਕ ਕੇ ਕੀਤੀ ਅਰਦਾਸ, ਸਤਿਗੁਰੂ ਕਲਗੀਧਰ ਪਾਤਸ਼ਾਹ ਤੇਰੇ ਸਿੱਖ ਨੇ ਪਿਆਰ ਨਾਲ ਸੇਵਾ ਕੀਤੀ, ਪ੍ਰਵਾਨ ਕਰ ਲੈਣੀ, ਆਪਣੇ ਘਰ ਵਿੱਚ ਹਾਜ਼ਰੀ ਲਵਾ ਲੈਣੀ। ਅਰਦਾਸ ਹੋ ਗਈ, ਕਹਿਣ ਲੱਗੇ ਜਾ, ਜੇ ਤੈਨੂੰ ਭੁਲੇਖਾ ਰਹਿੰਦਾ ਤੇ ਪੁੱਛ ਲੈ ਕਲਗੀਆਂ ਵਾਲੂ, ਚਲਾ ਜਾ ਹੁਣ। ਇਹ ਭਾਵੇਂ ਸ਼ੁਰੂ ਕਈ ਵਾਰੀ ਬੰਦਾ ਕੰਮ ਕਰਦਾ ਜਿੰਨਾ ਚਿਰ ਵਾਪਰੇ ਨਾ ਵੇਖੇ ਨਾ ਸਮਝ ਨਹੀਂ ਆਉਂਦੀ। ਚਲਾ ਗਿਆ ਅੱਗੇ ਸਤਿਗੁਰੂ ਬੈਠੇ ਨੇ ਤੇ ਸਿੱਖ ਦੁਆਲੇ ਖੜੇ ਨੇ ਭਾਈ ਦਇਆ ਸਿੰਘ ਆਦਿਕ ਸਾਰੇ, ਉਹ ਵਾਰ ਵਾਰ ਕਹਿੰਦੇ ਨੇ ਚਲੋ ਪ੍ਰਸ਼ਾਦਾ ਛਕੋ। ਹਜ਼ੂਰ ਕਹਿੰਦੇ ਨਹੀਂ ਭੁੱਖ ਨਹੀਂ ਹੈ, ਅੱਜ ਮੈਨੂੰ ਭੁੱਖ ਨਹੀਂ। ਇਹ ਸਿੱਖ ਵੀ ਥੋੜੀ ਜਿਹੀ ਪਿੱਛੇ ਜਾ ਕੇ ਖੜਾ ਹੋ ਗਿਆ, ਗੱਲਬਾਤ ਸੁਣਨ ਲੱਗ ਪਿਆ। ਉਹਨਾਂ ਨੇ ਕਿਹਾ ਮਹਾਰਾਜ ਸਵੇਰ ਦੇ ਤੁਸੀਂ ਦਰਬਾਰ ਵਿੱਚ ਛਕਿਆ ਕੁਝ ਹੈ ਨਹੀਂ, ਅੱਗੇ ਸਵੇਰੇ ਇਸ ਵੇਲੇ ਪ੍ਰਸ਼ਾਦਾ ਛਕਦੇ ਸੀ। ਸਤਿਗੁਰੂ ਕਹਿੰਦੇ ਤੁਸੀਂ ਛਕੋ, ਮੈਨੂੰ ਭੁੱਖ ਨਹੀਂ, ਮੇਰੀ ਭੁੱਖ ਮਿਟ ਚੁੱਕੀ ਹੈ। ਸਿੱਖਾਂ ਨੂੰ ਫਿਕਰ ਹੋਇਆ ਕੋਈ ਸਰੀਰ ਵਿੱਚ ਇਸ ਤਰ੍ਹਾਂ ਦਾ ਕਾਰਨ ਹੈ, ਭੁੱਖ ਕਿਉਂ ਨਹੀਂ ਲੱਗੀ। ਜਦੋਂ ਉਹਨਾਂ ਨੇ ਬਹੁਤਾ ਪੁੱਛਿਆ ਤੇ ਕਲਗੀਆਂ ਵਾਲੇ ਨੇ ਉਹਨਾਂ ਨੂੰ ਪਰਾਂ ਕਰਕੇ ਕਿਹਾ ਉਸ ਸਿੱਖ ਨੂੰ ਪੁੱਛੋ ਜਿਹੜਾ ਪਿੱਛੇ ਖੜਾ ਹੈ, ਇਹਨੇ ਸਵੇਰੇ ਮੈਨੂੰ ਬਾਜਰੇ ਦੇ ਪ੍ਰਸ਼ਾਦੇ ਸਾਗ ਨਾਲ ਮੱਖਣ ਪਾ ਕੇ ਲੱਸੀ ਸਭ ਕੁਝ ਛਕਾਇਆ, ਹੁਣ ਛਕਣ ਦੀ ਲੋੜ ਨਹੀਂ। ਸਿੱਖ ਚਰਨਾਂ ਤੇ ਢਹਿ ਪਿਆ। ਉਹਦੇ ਕੋਲ ਸ਼ਬਦ ਨਹੀਂ ਸਨ ਕਿ ਉਹਦੀ ਵਿਆਖਿਆ ਕਰ ਸਕੇ, ਉਹਦੇ ਬਾਰੇ ਕੁਝ ਕਹਿ ਸਕੇ। ਇਹ ਸਿੱਖ ਤੇ ਗੁਰੂ ਦਾ ਅੰਤਰੀਵ ਰਿਸ਼ਤਾ ਹੈ, ਇਹ ਹੁਣ ਵੀ ਵਾਪਰ ਸਕਦਾ ਹੈ, ਪਰ ਵਾਪਰੇ ਉਹਨਾਂ ਨੂੰ ਜਿਹੜੇ ਸਿੱਖ ਬਣ ਕੇ ਆਉਂਦੇ, ਜਿਹੜੇ ਸਾਇੰਸਦਾਨ ਬਣ ਕੇ ਆਉਂਦੇ, ਉਹਨਾਂ ਨੂੰ ਥੋੜੀ ਵਾਪਰਦਾ ਹੈ। ਇਹ ਕੋਈ ਵਿਗਿਆਨ ਦੀ ਪ੍ਰਯੋਗਸ਼ਾਲਾ ਨਹੀਂ ਵੀ ਇੰਨੇ ਤੱਤ ਪਾਏ ਨੇ ਤੇ ਇੰਨੇ ਬਣ ਜਾਣਗੇ, ਨਹੀਂ। ਇੱਥੇ ਦੋ ਪਾਓਗੇ ਵੀਹ ਹੋ ਸਕਦੇ ਨੇ, ਵੀਹ ਪਾਓਗੇ ਇੱਕ ਵੀ ਹੋ ਸਕਦਾ ਹੈ। ਰੱਬ ਦੇ ਅਰਥ ਹੀ ਕੀ ਨੇ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ। ਫਿਰ ਗੁਰੂ ਸਾਹਿਬ ਨੇ ਵਿਆਖਿਆ ਕੀਤੀ, ਕਹਿਣ ਲੱਗੇ ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਤਰ੍ਹਾਂ ਹੋ ਸਕਦਾ ਕਿ ਪੰਜ ਸਰੀਰ ਉੱਥੇ ਛਕਣ ਸੱਤ ਤੇ ਇੱਥੇ ਮਿਲ ਜਾਏ? ਕਹਿਣ ਲੱਗੇ ਹਾਂ, ਉਡੈ ਊਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਜਿਹੜੀਆਂ ਕੂੰਜਾਂ ਸਾਈਬੇਰੀਆਂ ਤੋਂ ਇੱਧਰ ਆ ਜਾਂਦੀਆਂ ਨੇ, ਮੂੰਹ ਵਿੱਚ ਦਾਣਾ ਪਾ ਕੇ ਯਾਦ ਕਰਦੀਆਂ ਨੇ ਬੱਚੇ ਨੂੰ, ਦਾਣਾ ਉਹਨਾਂ ਦੇ ਸਰੀਰ ਵਿੱਚ ਰਹਿੰਦਾ ਹੈ, ਤਤ ਬੱਚੇ ਨੂੰ ਮਿਲ ਜਾਂਦੇ ਨੇ। ਉੱਥੇ ਦਾਣੇ ਦਾ ਸਰੂਪ ਨਹੀਂ ਜਾਏਗਾ, ਇਹ ਖਿਆਲ ਰੱਖਣਾ। ਹੁਣ ਤਾਂ ਵਿਗਿਆਨ ਸਹਿਜੇ ਸਹਿਜੇ ਨੂੰ ਸਾਰੇ ਨੂੰ ਸਿੱਧੀ ਕਰੀ ਜਾਂਦਾ ਸਭ ਕੁਝ, ਕਿਵੇਂ ਹੋ ਸਕਦਾ ਹੈ? ਆ ਪਹਿਲਾਂ ਫੈਕਸ ਚੱਲੀ ਸੀ, ਲੋਕ ਕਹਿੰਦੇ ਵੀ ਇੱਕ ਕਾਗਜ਼ ਤਾਂ ਸਾਡੇ ਕੋਲ ਹੀ ਰਹਿ ਗਿਆ, ਅੱਗੇ ਕਿਵੇਂ ਚਲਾ ਗਿਆ, ਕਿਵੇਂ ਹੋ ਸਕਦਾ ਹੈ? ਕੁਦਰਤ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਸੂਖਸ਼ਮ ਹੈ ਜਿਹੜਾ ਇਸ ਖੋਪਰੀ ਦੀ ਸਮਝ ਵਿੱਚ ਨਹੀਂ ਆਉਂਦਾ, ਇਸ ਤੋਂ ਅੱਗੇ ਵੀ ਹੈ। ਤਾਂ ਉੱਥੇ ਸਤਿਗੁਰਾਂ ਨੇ ਫਿਰ ਵਿਆਖਿਆ ਕੀਤੀ, ਕਹਿੰਦੇ ਸਿੰਘ ਪੰਚਨ ਮੈਂ ਮੇਰੂ ਵਾਸਾ, ਪੰਜਾਂ ਸਿੰਘਾਂ ਵਿੱਚ ਜਾਂ ਸਾਧ ਸੰਗਤ ਵਿੱਚ ਮੇਰਾ ਨਿਵਾਸ ਹੈ, ਮੇਰਾ ਸਰੀਰ ਹੈ। ਪਰ ਇੱਕ ਗੱਲ ਯਾਦ ਰੱਖਿਓ, ਇਹ ਨਾ ਭੁੱਲ ਜਾਣਾ ਵੀ ਇਹ ਸਿੱਖ ਕਿਹੜਾ ਸੀ। ਜੇ ਤੇ ਉਹਦਾ ਨਾਮ ਤੁਸੀਂ ਚੇਤੇ ਰੱਖਿਆ ਨਾ, ਫਲਾਣਾ ਸਿੰਘ ਹੈ, ਕੱਲ ਵੇਖਿਆ ਸੀ ਨਹਿਰ ਤੇ ਬਹਿ ਕੇ ਦਾਤਨ ਕਰ ਰਿਹਾ ਸੀ, ਉਹੀ ਹੈ, ਪਰਸੋਂ ਵੇਖਿਆ ਸੀ, ਫਿਰ ਨਹੀਂ ਵਾਪਰੇਗਾ। ਪੰਜਾਂ ਸਿੰਘਾਂ ਦਾ ਮਤਲਬ, ਸਾਧ ਸੰਗਤ ਦਾ ਮਤਲਬ ਇਹ ਹੈ ਵੀ ਉੱਥੇ ਤੁਹਾਨੂੰ ਉਹਨਾਂ ਦੇ ਸਰੀਰਕ ਕ੍ਰਿਤਿਆ ਕਰਮ ਚੇਤੇ ਨਹੀਂ ਆਉਣੇ ਚਾਹੀਦੇ, ਫਿਰ ਉਹ ਗੁਰੂ ਹੈ, ਗੁਰੂ ਦਾ ਸਰੀਰ ਹੈ। ਅੱਗੇ ਬਚਨ ਕੀਤਾ, ਸਿੰਘ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੋ ਜੇ ਆਸਾ, ਜੇ ਵਿਸ਼ਵਾਸ ਕਰ ਲੋਗੇ ਤੇ ਆਸ ਪੂਰੀ ਕਰ ਦਿਆਂਗਾ, ਤੇ ਜੇ ਵਿੱਚ ਛੋਟਾ ਜਿਹਾ ਕਿਣਕਾ ਵੀ ਰਹਿ ਗਿਆ ਉਹਨੇ ਨਹੀਂ ਕੁਝ ਕਰਨ ਦੇਣਾ, ਉਹਨੇ ਹੋਣ ਨਹੀਂ ਦੇਣਾ। ਇਹ ਪ੍ਰੇਮ ਦਾ ਭੋਗ ਹੈ, ਅੱਜ ਵੀ ਹੋ ਸਕਦਾ। ਤਾਂ ਸਤਿਗੁਰੂ ਨੇ ਕਿਹਾ, ਨਮਸਤੰਗ ਪਰਭੋਗੇ, ਤੂੰ ਬੜਾ ਵੱਡਾ ਭੋਗੀ ਹੈ ਤੇ ਪ੍ਰੇਮ ਦਾ ਭੋਗ ਕਰਨਾ। ਆਰੰਭ ਵਿੱਚ 14 ਨੰਬਰ ਤੋਂ ਆਪਾਂ ਅਖਰੀ ਅਰਥ ਕਰੀਏ। ਕਲਗੀਧਰ ਪਾਤਸ਼ਾਹ ਕਹਿੰਦੇ, ਨਮਸਤੰਗ ਅਗਾਹੇ, ਗਾਹੇ ਦਾ ਅਰਥ ਹੈ, ਗਹਿ ਦਾ ਅਰਥ ਹੈ ਫੜਨਾ, ਤੈਨੂੰ ਕੋਈ ਫੜ ਨਹੀਂ ਸਕਦਾ, ਤੈਨੂੰ ਨਮਸਕਾਰ ਹੈ, ਤੈਨੂੰ ਕੋਈ ਫੜ ਨਹੀਂ ਸਕਦਾ। ਤੇ ਜਿਹੜੇ ਧਾਰਮਿਕ ਸਾਧਕ ਨੇ ਉਹਨਾਂ ਨੂੰ ਨਾਲ ਇਸ਼ਾਰਾ ਵੀ ਕਰ ਰਹੇ ਨੇ, ਫੜਨ ਦਾ ਯਤਨ ਨਾ ਕਰਿਆ ਜੇ, ਫੜਿਆ ਨਹੀਂ ਜਾਣਾ, ਤੁਸੀਂ ਆਪ ਉਹਦੇ ਵਿੱਚ ਡਿੱਗ ਸਕਦੇ ਹੋ, ਉਹਦੀ ਗੋਦ ਵਿੱਚ ਬਹਿ ਸਕਦੇ ਹੋ, ਉਹ ਤੁਹਾਡੇ ਹੱਥ ਵਿੱਚ ਨਹੀਂ ਆਏਗਾ, ਉਹ ਅਪਕੜ ਹੈ। ਸਾਹਿਬ ਕਹਿੰਦੇ, ਨਮਸਤੰਗ ਅਗਾਹੇ, नमस्कार है तैनू, तू किसे तो फड़िया नहीं जांदा। नमस्तंग अबाहे, तेरी कोई असवारी नहीं, तू अपने आप सफर कर लेना। जेड़ा तेनू याद करदा है तू उथे ही है, तेनू सवारी करन दी लोड़ ही की है। करन वाला गैर हाजर हो सकता है, तू गैर हाजर नहीं। फिर अगे बचन कीते कहिंदे नमस्तंग त्रे वर्गे, इहदे अर्थ ने कि ओ इना तीन चीजा तो त्रे वर्गे। त्रे का अर्थ है तीन, वर्गे का अर्थ है आकार, वर्ग कहिंदे वर्ग किलोमीटर। तीन आकारा वाला है वह केड़े ने, तीन गुण रजो तमो ते सतो, इन्हों का भी स्वरूप तेरा ही है। ए तीन गुणा वाले तेनू नमस्कार है। नमस्तंग असर्गे, असर्गे का भाव है कि तेनू सिरजिया नहीं जा सकता, तेनू किसी ने बनाया नहीं। आदि काल तो तू बने ही होया है, तेनू कोई पैदा नहीं करता, तेनू कोई बनाउंदा नहीं। नमस्तंग परभोगे, ये आपां व्याख्या कर ली है कि ओ प्यार दा भोगी है, प्यार नू भोगदा है। जिहदे कोल प्रेम है, जिहड़ा उहनू प्रेम करदा है, उहनू सदना थोड़ी पैंदा भी आ, क्योंकि उहनू तां मिलदे नहीं इस तरह दा कोई। इसलिए गुरु अमरदास सच्चे पातशाह जी कहिंदे जदों कोई गुरमुख बनदा है ना, रब नूं इन्नी खुशी हुंदी है जिवें किसे परिवार विच बच्चा ना होवे ते 20 सालां बाद पुत्र जन्म लवे, उम्र लंघदी जांदी होवे, किन्नी खुशी उहनूं हुंदी। जदों कदी कदी कोई संत बनदा ते रब नूं इन्नी खुशी हुंदी है, सदना थोड़ी पैंदा उहनूं, उह ते लभदा फिरदा बने सही किते, क्वालिटी जिथे है। जिस विद्यार्थी दे नंबर चंगे होण उहनूं लाइन विच थोड़ी लगना पैंदा, उहदे ते घर काल आ जांदी वी असीं चाहुंदे आ, कंपनियां वाले पिछे फिरदे ने। फिरन दी जरूरत नहीं है, क्वालिटी दी जरूरत है, जीवन दी जरूरत है। जीवन दे अर्थ बहुते इस तरह दे कोई बहुतियां चंगियाईयां दे हंकार दी गल भी नहीं। जीवन दा अर्थ है बंदा किन्ना अपने आप नूं छड्ड सकदा है, अपने आपे नूं किन्ना त्यागदा है हंकार नूं। तां उह इस तरह दा है, उह खोजदा फिरदा है वी किसे घर विच मेरा भी प्रशादा पकेगा कि नहीं, कि मैं इन्ने रसोईये बनाए ते पकाउंदा कोई भी नहीं, प्रेम किसे विच भी नहीं है, बड़ी भुख विच है। उह बहुत भुख विच किसे भगत नूं लभदा फिरदा कि किते मिल जाए, मैं उस तों कुछ छकां, कुछ खा लवां। फिर कहिंदे नमस्तंग सो जोगे, जिथे ओहदे भोग दी पूर्ति हो जांदी है, जिथे ओहनू प्रेम दा पदार्थ मिल जांदा है, उथे ओह सजोगे दा अर्थ है सोहनी तरह जुड़ जांदा है। उस बंदे नूं रब नाल नहीं जुड़ना पैंदा, रब नूं ओहदे नाल जुड़ना पैंदा। ओहदे नाल इन्ना जुड़ जांदा है कि ओहदे तों इक पल भी दूर होण लई तैयार नहीं, ओहदी सिक्योरिटी रहिंदी है, ओहदे आले दुआले विचरदा है। ओह जो अचिंत कम करे प्रभ तिनके जिन हरका नाम प्यारा, इन्ना जुड़दा इन्ना गहरा जुड़ जांदा कि ओह दोवें इक हो जांदे। इहनूं कहिंदे नमस्तंग सोजोगे, जुड़िया होया अपने प्यारियां दे नाल। फिर कहिंदे नमस्तंग अरंगे, तेनू कोई रंग नहीं लगदा, तेनू कोई कलंक नहीं लगदा, कोई धब्बे नहीं लगते, सारियां तो रहत है। नमस्तंग अपंगे, दुनिया दियां जिन्नियां प्राप्तियां ने, जिन्नियां पोस्ट ने, जिन्ने अहुदे ने, उन्हां नूं भंग कीता जा सकता है, उन्हां नूं खारिज कीता जा सकता, उन्हां नूं तोड़िया जा सकता। हां तुसीं वेखदे हो ना, फलाणे दी मैंबरी विधानसभा दी खारिज कर दिती गई, फलाणे राज दी सरकार सेंटर ने तोड़ दिती है। बनी तां ऐसी कुर्सी तां बड़ी वड्डी सी, पर उत्तों आया कोई होर, ਉਹਨੇ ਬਾਹ ਫੜ ਕੇ ਉਠਾ ਦਿੱਤਾ, ਤੇਰੀ ਨਹੀਂ ਹੈ, ਖਾਰਜ ਕਰ ਦੇ, ਭੰਗ ਕਰ ਦਿੱਤਾ ਉਸਨੂੰ। ਉਹਨਾਂ ਨੂੰ ਵੀ ਕੋਈ ਭੰਗ ਕਰ ਸਕਦਾ, ਦੁਨੀਆਂ ਵਿੱਚ ਜਿੰਨੇ ਅਹੁਦੇ ਨੇ ਸਾਰੇ ਭੰਗ ਕੀਤੇ ਜਾ ਸਕਦੇ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਅਹੁਦੇ ਨੂੰ ਕੋਈ ਭੰਗ ਕਰਨ ਵਾਲਾ ਨਹੀਂ, ਇਸ ਕਰਕੇ ਨਮਸਤੰਗ ਅਭੰਗੇ, ਤੁਹਾਨੂੰ ਕੋਈ ਭੰਗ ਨਹੀਂ ਕਰ ਸਕਦਾ, ਜਿਹੜੇ ਤੁਹਾਡੇ ਨਾਲ ਜੁੜ ਗਿਆ ਉਹਨਾਂ ਨੂੰ ਵੀ ਕੋਈ ਭੰਗ ਨਹੀਂ ਕਰ ਸਕਦਾ, ਅਭੰਗੇ ਭੰਗਣਾ ਨਹੀਂ ਕਰ ਸਕਦਾ। ਫਿਰ ਕਹਿੰਦੇ ਇਸ ਤਰ੍ਹਾਂ ਦਾ ਉਹਦਾ ਜੀਵਨ ਹੈ, ਭੰਗ ਹੋਣ ਤੋਂ ਰਹਿਤ ਹੈ, ਅਰੰਗ ਹੈ, ਆਪਣੇ ਪਿਆਰਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ, ਤ੍ਰੇ ਵਰਗ ਹੈ, ਤਿੰਨ ਵਰਗ ਤਿੰਨ ਤਰ੍ਹਾਂ ਦਾ ਉਹਦੇ ਵਿੱਚ, ਜਿਹੜੇ ਤਿੰਨ ਗੁਣ ਆਦਮੀ ਦੇ ਵਿੱਚ ਨੇ, ਰਜੋ ਤਮੋ ਤੇ ਸਤੋ ਗੁਣ, ਇਹ ਵੀ ਉਹਦਾ ਇੱਕ ਸਰੂਪ ਹੈ। ਉਹ ਇਹਨਾਂ ਤਿੰਨਾਂ ਨੂੰ ਵੀ ਇਕੱਠੇ ਰੱਖਦਾ ਕੋਲ। ਇਹ ਜਿਹੜੇ ਰਜੋ ਤਮੋ ਸਤੋ ਤਿੰਨ ਤਰ੍ਹਾਂ ਦੇ ਸੁਭਾਅ ਨੇ, ਇਹ ਵੀ ਉਹਦੇ ਵਿੱਚ ਮੌਜੂਦ ਨੇ, ਪਰ ਉਹ ਇਹਨਾਂ ਦਾ ਅਧੀਨ ਨਹੀਂ, ਇਹਨਾਂ ਤੋਂ ਉੱਚਾ ਹੈ, ਪਰ ਭੋਗੇ ਹੈ, ਆਪਣੇ ਪਿਆਰ ਦਾ ਭੋਗ ਕਰਨ ਵਾਲਾ ਹੈ ਔਰ ਉਹਨਾਂ ਨਾਲ ਜੁੜਿਆ ਰਹਿੰਦਾ। ਆਓ ਇੱਕ ਦੋ ਮਿੰਟ ਸ਼ਬਦ ਦਾ ਸਾਂਝ ਪਾਈਏ, ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।